ਅੱਜ ਦੀ ਪੰਜਾਬੀ ਡਾਇਰੀ 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਸੋਨਾ। ਭਾਰਤ ਅੰਦਰ ਵਸਤਾਂ ਅਤੇ ਸੇਵਾਵਾਂ ਕਰ ਯਾਨੀ GST ਲਾਗੂ ਹੋਣ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪਹਿਲੀ ਵਾਰ ਲੁਧਿਆਣਾ ਸਨਅਤੀ ਸ਼ਹਿਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦਾਅਵਾ ਕੀਤਾ ਕਿ GST ਲਾਗੂ ਹੋਣ ਤੋਂ ਬਾਅਦ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਜ਼ਰੂਰ ਫਾਇਦਾ ਪੁੱਜੇਗਾ। ਨਾਲ ਹੀ ਉਨ੍ਹਾਂ ਨੇ ਟੈਕਸ ਮਾਮਲੇ ਵਿੱਚ ਹੁਸ਼ਿਆਰੀ ਵਿਖਾਉਣ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕ ਬਚ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ GST ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ ਕਿਉਂਕਿ ਇਸ ਤਹਿਤ ਇੱਕ ਸਾਰ ਟੈਕਸ ਲੱਗਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨਾਲ ਭਾਰਤ ਵਿਸ਼ਵ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਰਿਹਾ ਹੈ।
ਅੱਜ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ 2018 ਤੱਕ ਹਿੰਦੁਸਤਾਨ ਦੇ ਹਰ ਗਾਂਵ ਦੇ ਵਿੱਚ ਬਿਜਲੀ ਪਹੁੰਚੇ। 2019 ਟਾਰਗੇਟ ਹੈ ਕਿ ਹਰ ਗਾਂਵ ਹਿੰਦੁਸਤਾਨ ਦਾ ਪੱਕੀ ਸੜਕ ਦੇ ਨਾਲ ਕਨੈਕਟ ਹੋਣਾ, ਉਹ ਮੁਸ਼ਕਲ ਟਾਰਗੇਟ ਹੈ। ਪ੍ਰਾਈਵੇਟ ਸੈਕਟਰ ਦੇ ਕੋਲ ਸਾਧਨ ਆਉਂਦੇ ਨੇ ਤੇ ਉਹਦੀ ਪਹਿਲੀ ਕੋਸ਼ਿਸ਼ ਹੈ ਹੋਣੀ ਚਾਹੀਦੀ ਹੈ ਕਿ ਜੋ ਵਰਗ ਇਸ ਤਰੱਕੀ ਤੋਂ ਬਾਹਰ ਰਹਿ ਗਿਆ ਹੈ ਉਸ ਵਰਗ ਤੱਕ ਉਹ ਸਾਧਨ ਪਹੁੰਚ ਜਾਣ।
ਚੰਡੀਗੜ੍ਹ ਵਿੱਚ ਪੰਜਾਬ ਦੇ ਖੁਦਕੁਸ਼ੀ ਪੀੜਿਤ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਬਾਰੇ ਵਿਧਾਨ ਸਭਾ ਦੀ ਪਲੇਠੀ ਮੀਟਿੰਗ ਹੋਈ, ਜਿਸ ਵਿੱਚ ਕੰਮਕਾਜੀ ਰਣਨੀਤੀ ਬਣਾਈ ਗਈ। ਕਮੇਟੀ ਨੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਖੁਦਕੁਸ਼ੀਆਂ ਬਾਰੇ ਹੁਣ ਤੱਕ ਤਿਆਰ ਰਿਪੋਰਟਾਂ ਅਤੇ ਅੰਕੜਿਆਂ ਬਾਰੇ ਜਾਣਕਾਰੀ ਮੰਗੀ ਹੈ। ਕਾਂਗਰਸ ਵਿਧਾਇਕ ਸੁਖਬਿੰਦਰ ਸਿੰਘ ਉਰਫ ਸੁਖ ਸਰਕਾਰੀਆ ਦੀ ਅਗਵਾਈ ਵਾਲੀ 5 ਮੈਂਬਰੀ ਕਮੇਟੀ ਪੀੜਿਤ ਪਰਿਵਾਰਾਂ ਨੂੰ ਮਿਲੇਗੀ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੀ ਵਿੱਤੀ ਹਾਲਾਤ ਸੁਧਾਰਨ ਬਾਰੇ ਸਿਫਾਰਿਸ਼ਾਂ ਕਰੇਗੀ। ਜਾਣਕਾਰੀ ਮੁਤਾਬਕ ਕਮੇਟੀ ਮਾਹਿਰਾਂ ਦੀ ਰਾਏ ਵੀ ਲਏਗੀ ਅਤੇ ਪੀੜਿਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਵੀ ਸਥਿਤੀ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰੇਗੀ। ਇੱਕ ਨਵੀਂ ਖ਼ਬਰ ਮੁਤਾਬਕ ਹੁਣ ਪੰਜਾਬ ਅੰਦਰ ਵਿਧਾਇਕ ਅਤੇ ਚੇਅਰਮੈਨ ਨੀਂਹ ਪੱਥਰ ਨਹੀਂ ਰੱਖ ਸਕਣਗੇ। ਕੈਪਟਨ ਹਕੂਮਤ ਨੇ ਲਾਲ ਬੱਤੀ ਵਾਪਸ ਲੈਣ ਤੋਂ ਬਾਅਦ ਹੁਣ ਪੱਥਰਾਂ ਤੋਂ ਪਰਦਾ ਹਟਾਉਣ ਦਾ ਹੱਕ ਵੀ ਉਨ੍ਹਾਂ ਕੋਲੋਂ ਖੋਹ ਲਿਆ, ਜਿਸ ਕਰਕੇ ਕਾਂਗਰਸੀ ਵਿਧਾਇਕ ਅੰਦਰੋ ਅੰਦਰੀ ਔਖੇ ਨਜ਼ਰ ਆ ਰਹੇ ਹਨ। ਆਮ ਰਾਜ ਪ੍ਰਬੰਧ ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਨੀਂਹ ਪੱਥਰ ਅਤੇ ਉਦਘਾਟਨੀ ਸਮਾਗਮਾਂ ਬਾਰੇ ਪ੍ਰੋਟੋਕੋਲ ਤੋਂ ਜਾਣੂ ਕਰਵਾ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਪੱਤਰ ਮੁਤਾਬਕ ਨੀਂਹ ਪੱਥਰ ਸਿਰਫ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੁਪਰੀਮ ਕੋਰਟ ਦਾ ਚੀਫ਼ ਜਸਟਿਸ, ਲੋਕ ਸਭਾ ਦਾ ਸਪੀਕਰ, ਕੇਂਦਰੀ ਕੈਬਨਿਟ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਹਾਈਕੋਰਟ ਦੇ ਚੀਫ਼ ਜਸਟਿਸ ਅਤੇ ਜੱਜ, ਪੰਜਾਬ ਵਿਧਾਨ ਸਭਾ ਦਾ ਸਪੀਕਰ ਅਤੇ ਰਾਜ ਦੇ ਕੈਬਨਿਟ ਮੰਤਰੀ ਹੀ ਰੱਖ ਸਕਣਗੇ।
ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਜੇ ਕੋਈ 100 ਕਰੋੜ ਦਾ, ਕੋਈ 50 ਕਰੋੜ ਦਾ ਬਹੁਤ ਵੱਡੇ ਖਰਚੇ ਨਾਲ ਕੋਈ ਚੀਜ਼ ਤਿਆਰ ਕੀਤੀ ਜਾਏ ਔਰ ਉੱਥੇ ਜੇ ਜਾਣਗੇ ਤਾਂ ਕਿਸੇ ਦਾ ਨਾਂ ਨਹੀਂ ਲਿਖਿਆ ਜਾਏਗਾ, ਉਸ ਨਿਉ ਪੱਥਰ ਤੇ ਸਿਰਫ ਇੰਨਾ ਹੀ ਲਿਖਿਆ ਜਾਏਗਾ ਕਿ ਤੁਹਾਡੇ ਟੈਕਸਾਂ ਦੇ ਪੈਸੇ ਦੇ ਜ਼ਰੀਏ ਤਿਆਰ ਕੀਤਾ ਗਿਆ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ 5 ਏਕੜ ਤੱਕ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮਾਫ਼ ਕਰ ਚੁੱਕੀ ਹੈ, ਪਰ ਇਸ ਫੈਸਲੇ ਨੂੰ ਅਮਲੀ ਜਾਮਾ ਪਵਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ 2 ਮਹੀਨਿਆਂ ਦਾ ਹੋਰ ਸਮਾਂ ਲੱਗ ਜਾਏਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ ਅਤੇ ਹੁਣ ਬੈਂਕਾਂ ਅਤੇ ਸਰਕਾਰ ਵਿਚਕਾਰ ਹੀ ਲੈਣ ਦੇਣ ਹੋਵੇਗਾ, ਇਸ ਦਾ ਕਿਸਾਨਾਂ ਨਾਲ ਕੋਈ ਸਬੰਧ ਨਹੀਂ ਹੈ। ਪਰ ਦੂਜੇ ਪਾਸੇ ਅਕਾਲੀ ਦਲ ਕਰਜ਼ਾ ਮਾਫ਼ੀ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਘੇਰਨ ਦਾ ਯਤਨ ਕਰ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਕੈਪਟਨ ਸਰਕਾਰ ਨੇ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ ਅਤੇ ਇਸ ਦੀ ਜਾਣਕਾਰੀ ਜਨਤਕ ਤੌਰ ਤੇ ਦਿੱਤੀ ਜਾਵੇ। ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਇੱਕ ਸ਼ਕਤੀਸ਼ਾਲੀ ਧਮਾਕਾ ਖੇਜ਼ ਸਮੱਗਰੀ ਮਿਲਣ ਕਾਰਨ ਸਦਨ ਦੀ ਸੁਰੱਖਿਆ ਸਬੰਧੀ ਸਵਾਲ ਖੜੇ ਹੋ ਗਏ। ਦੱਸਣਯੋਗ ਹੈ ਕਿ ਸਦਨ ਵਿੱਚੋਂ 12 ਜੁਲਾਈ ਨੂੰ ਪਲਾਸਟਿਕ ਧਮਾਕਾ ਖੇਜ਼ ਸਮੱਗਰੀ ਮਿਲਣ ਦੀ ਜਾਣਕਾਰੀ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਦਨ ਵਿੱਚ ਦਿੱਤੀ ਅਤੇ ਸਦਨ ਨੇ ਸਰਬਸੰਮਤੀ ਨਾਲ ਇਸ ਦੀ ਜਾਂਚ NIA ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ। ਦੱਸਿਆ ਜਾਂਦਾ ਹੈ ਕਿ UP ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਮ ਗੋਬਿੰਦ ਚੌਧਰੀ ਦੀ ਸੀਟ ਦੇ ਨੇੜਿਓਂ ਸਫਾਈ ਮੁਲਾਜ਼ਮ ਨੂੰ ਇੱਕ ਕਾਗਜ਼ ਵਿੱਚ ਲਪੇਟਿਆ ਹੋਇਆ 150 ਗ੍ਰਾਮ ਧਮਾਕਾ ਖੇਜ਼ ਪਦਾਰਥ ਮਿਲਿਆ, ਜੋ ਕਿ ਕਾਫ਼ੀ ਜ਼ਿਆਦਾ ਸ਼ਕਤੀਸ਼ਾਲੀ ਦੱਸਿਆ ਜਾਂਦਾ ਹੈ। ਇਸ ਦਰਮਿਆਨ ਕੇਂਦਰ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਦੇਸ਼ ਦੇ ਚੀਨ ਨਾਲ ਜਾਰੀ ਰੇੜਕੇ ਅਤੇ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਸ਼ਾਮਿਲ ਸਨ।
ਪਿਛਲੇ ਕੁਝ ਹਫ਼ਤੋਂ ਸੇ ਸਿੱਕਮ ਔਰ ਭੂਟਾਨ ਔਰ ਚੀਨ ਕੇ ਦਰਮਿਆਨ ਵਿਵਾਦ ਚੀਨ ਨੇ ਖੜਾ ਕੀਆ ਹੈ, ਉਸਕੇ ਬਾਰੇ ਮੇਂ ਵੀ ਚਰਚਾ ਹੋਈ ਔਰ ਹਮਨੇ ਕਹਾ ਕਿ ਸਦਨ ਮੇਂ ਇਸ ਕੀ ਚਰਚਾ ਹੋਣੀ ਚਾਹੀਏ ਕਿਉਂਕਿ ਯੇ ਸਿਰਫ ਰੂਲਿੰਗ ਪਾਰਟੀ ਕੇ ਲੀਏ ਹੀ ਚਿੰਤਾ ਕਾ ਵਿਸ਼ੇ ਨਹੀਂ ਹੈ ਬਲਕਿ ਦੇਸ਼ ਕੀ ਸੁਰੱਖਿਆ ਕਾ ਸਵਾਲ ਹੈ। ਕਸ਼ਮੀਰ ਮੇਂ ਜੋ ਹਾਲਾਤ ਬਹੁਤ ਹੀ ਖਰਾਬ ਹੋ ਰਹੇ, ਸਰਕਾਰ ਨੇ ਜੋ ਤਮਾਮ ਦਰਵਾਜ਼ੇ ਖਿੜਕੀਆਂ ਬੰਦ ਕਰੀ ਹੈ, ਹਮਨੇ ਇਨਕੋ ਕਹਾ ਹੈ ਕਿ ਵੈਂਟੀਲੇਟਰ ਤੋ ਖੁੱਲਾ ਰੱਖਣਾ ਚਾਹੀਏ। दूसरे जो इंटरनल सिक्योरिटी में आप जो हम देख रहे हैं पूरे देश में दो तीन साल से गौ रक्षा के नाम पे जो लोग मारे जा रहे हैं, जान से मारे जा रहे हैं, रोज इतनी घटनाएं हो रही है पूरे देश, ये भी देश की एकता के लिए ठीक नहीं।
इस दरमियान जम्मू कश्मीर दी मुख्यमंत्री महबूबा मुफ्ती ने केंद्रीय गृह मंत्री राजनाथ सिंह नाल मुलाकात करके सूबे दी अमन कानून दी हालत खास करके अमरनाथ यात्रियों की सुरक्षा संबंधी विचार वटांदरा कीता। मीटिंग तो बाद मीडिया नाल गलबात करदियां बीबी महबूबा ने कहा कि कश्मीर दा मुद्दा अमन कानून दा मसला नहीं है, ए विदेशी ताकतां कारण हो रहा है। अते अफसोस ए है कि हुन चीन भी इस मामले विच दखल देने दी कोशिश कर रहा है।
इस जंग में बाहर के फोर्सेस इन्वॉल्व हैं, इन्फिल्ट्रेशन हो रही है, बाहर से मिलिटेंट आ रहा है और उनकी कोशिश यही होती है कि किस तरह से हम जम्मू कश्मीर के माहौल को खराब करें।
उधर केंद्र सरकार ने कहा कि जम्मू कश्मीर विच सरहद पारली दहशत गर्दी अजिहा केंद्रीय मामला है जेड़ा इलाकाई अमन वास्ते खतरा बनया होया है। इस दे नाल ही भारत ने कश्मीर मसले दे हल वास्ते चीन वालों की विचोलगी दी पेशकश नूं भी ठोकर मारी अते कहा कि यह भारत अते पाकिस्तान दा आपसी दुवला मामला है। भारत दा यह सख्त प्रतिक्रम इस कारण आया है कि इस तों एक दिन पहला चीनी विदेश मंत्रालय दे तर्जमान ने कहा सी कि भारत अते पाकिस्तान दे रिश्ते सुधारन लई चीन उसारू रोल निभाउण दा चाहवान है। इस दरमियान भारत दे 14वें राष्ट्रपति वास्ते चोण अज हुण जारी है जिस विच एनडीए उम्मीदवार रामनाथ कोविंद दा विरोधी धिर दी उम्मीदवार मीरा कुमार दे मुकाबले पलड़ा भारी लग रहा है। वोटां दी गिणती 20 जुलाई नूं नवीं दिल्ली च होएगी। इस दे नाल ही अज ही संसद दा मानसून इजलास भी शुरू हो चुका है। इस इजलास विच बेमुहार गऊ रखियकां, किसानां दे प्रदर्शनां, कश्मीर विच गड़बड़, विरोधी धिर दे कुछ आगुआं खिलाफ भ्रष्टाचार दे दोष विच सरकारी एजेंसियां दी कारवाई अते चीन नाल विवाद संबंधी मुद्दे छाए रहण दे आसार हन। मानसून इजलास 11 अगस्त तक चलेगा। इसी अज दी पंजाबी डायरी। तुहाडा दिन शुभ रवे, हुण इजाजत दिओ।